ਬਾਈਬਲ ਦੀਆਂ ਕਹਾਣੀਆਂ ਸਾਨੂੰ ਸਿੱਖਿਆ, ਦਿਲਾਸਾ ਅਤੇ ਉਮੀਦ ਦਿੰਦੀਆਂ ਹਨ। ਇੱਕ ਵਧੀਆ ਮਿਸਾਲ ਹੈ ਰੂਥ ਦੀ ਕਹਾਣੀ। ਇਹ ਕਹਾਣੀ ਪਰਮੇਸ਼ਰ ਦੇ ਵਾਅਦਿਆਂ ਵਿੱਚ ਸਾਡੇ ਭਰੋਸੇ ਅਤੇ ਉਮੀਦ ਨੂੰ ਵਧਾਉਂਦੀ ਹੈ। ਇਹ ਪਿਆਰ, ਮੁਹੱਬਤ ਅਤੇ ਵਫ਼ਾਦਾਰੀ ਦੀ ਕਹਾਣੀ ਹੈ। ਰੂਥ ਦੀ ਕਿਤਾਬ ਵਿਚਲੀਆਂ ਘਟਨਾਵਾਂ ਨਿਆਂਇਆਂ ਦੇ ਰਾਜ ਦੇ ਸ਼ੁਰੂ ਵਿੱਚ ਹੋਈਆਂ ਸਨ, ਜਿਸ ਸਮੇਂ ਦੇਸ਼ ਵਿੱਚ ਜ਼ੁਲਮ, ਮੂਰਤੀ ਪੂਜਾ ਅਤੇ ਹਿੰਸਾ ਫੈਲੀ ਹੋਈ ਸੀ। ਕਹਾਣੀ ਦੁੱਖ ਭਰੀਆਂ ਗੱਲਾਂ ਨਾਲ ਸ਼ੁਰੂ ਹੁੰਦੀ ਹੈ। ਤਿੰਨ ਬੇਔਲਾਦ ਵਿਧਵਾਵਾਂ ਸੜਕ 'ਤੇ ਤੁਰੀਆਂ ਜਾ ਰਹੀਆਂ ਹਨ। ਸਿਆਣੀ ਔਰਤ ਦਾ ਪਤੀ ਅਤੇ ਦੋਵੇਂ ਪੁੱਤਰ ਮਰ ਚੁੱਕੇ ਸਨ। ਉਹ ਮੁਆਬ ਵਿੱਚ 10 ਸਾਲਾਂ ਤੋਂ ਪ੍ਰਵਾਸ ਕੱਟਣ ਤੋਂ ਬਾਅਦ ਹੁਣ ਆਪਣੇ ਜੱਦੀ ਦੇਸ਼ ਮੁੜ ਰਹੀ ਹੈ। ਉਹ ਗਰੀਬ ਹੈ ਅਤੇ ਉਸ ਦਾ ਭਵਿੱਖ ਬਿਲਕੁਲ ਹਨੇਰੇ ਵਿੱਚ ਲੱਗਦਾ ਹੈ। ਦੋ ਜਵਾਨ ਔਰਤਾਂ ਉਸ ਦੀਆਂ ਨੂੰਹਾਂ ਹਨ ਅਤੇ ਉਹਨਾਂ ਦੇ ਵੀ ਪਤੀ ਗੁਜ਼ਰ ਚੁੱਕੇ ਹਨ। ਰੂਥ ਦੀ ਕਿਤਾਬ ਵਿੱਚ ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਮਿਲਦੇ ਹਨ। ਪਹਿਲਾ, ਕੀ ਯਹੋਵਾ ਇਹਨਾਂ ਔਰਤਾਂ ਦੀ ਕਦਰ ਕਰਦਾ ਹੈ? ਜੇ ਕਰਦਾ ਹੈ ਤਾਂ ਉਹ ਉਹਨਾਂ ਲਈ ਕੀ ਕਰੇਗਾ? ਦੂਜਾ, ਸੱਚੀ ਵਫ਼ਾਦਾਰੀ ਦਾ ਕੀ ਮਤਲਬ ਹੈ? ਤੀਸਰਾ, ਰੂਥ ਦੀ ਕਿਤਾਬ ਸਾਨੂੰ ਕਿਸ ਤਰ੍ਹਾਂ ਉਮੀਦ ਦਿੰਦੀ ਹੈ? ਇਹਨਾਂ ਗੱਲਾਂ ਦੀ ਕਲਪਨਾ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇਸ ਡਰਾਮੇ ਵਿੱਚ ਸਾਊਂਡ ਇਫੈਕਟਸ ਪਾਏ ਗਏ ਹਨ ਅਤੇ ਡਾਇਲਾਗ ਸ਼ੁਰੂ ਹੋਣ ਤੋਂ ਪਹਿਲਾਂ ਇਹ ਨਹੀਂ ਦੱਸਿਆ ਗਿਆ ਹੈ ਕਿ ਕੌਣ ਗੱਲ ਕਰ ਰਿਹਾ ਹੈ, ਕਿਉਂਕਿ ਇਹ ਆਵਾਜ਼ਾਂ ਤੋਂ ਹੀ ਪਤਾ ਚੱਲ ਜਾਂਦਾ ਹੈ। ਆਓ ਆਪਾਂ ਰੂਥ ਦੀ ਕਿਤਾਬ ਦਾ ਪਹਿਲਾ ਅਧਿਆਇ ਖੋਲ੍ਹੀਏ। ਇਸ ਵਧੀਆ ਕਹਾਣੀ ਦੇ ਸੀਨਾਂ, ਪਾਤਰਾਂ ਅਤੇ ਉਹਨਾਂ ਦੀਆਂ ਕਾਰਵਾਈਆਂ ਦੀ ਕਲਪਨਾ ਕਰੋ। ਆਓ ਆਪਾਂ ਰੂਥ ਇੱਕ ਇੱਕ ਇਕੱਠੇ ਪੜ੍ਹੀਏ।
ਨਿਆਂਇਆਂ ਦੇ ਰਾਜ ਦੇ ਸਮੇਂ ਵਿੱਚ ਅਜਿਹਾ ਹੋਇਆ ਜੋ ਉਸ ਦੇਸ਼ ਵਿੱਚ ਕਾਲ ਪੈ ਗਿਆ ਅਤੇ ਬੈਤਲਮ ਯਹੂਦਾ ਦਾ ਇੱਕ ਮਨੁੱਖ ਆਪਣੀ ਤੀਵੀਂ ਅਤੇ ਦੋਹਾਂ ਪੁੱਤਰਾਂ ਸਣੇ ਮੁਆਬ ਦੇ ਦੇਸ਼ ਵਿੱਚ ਵਸਣ ਨੂੰ ਚੱਲਿਆ। ਉਸ ਮਨੁੱਖ ਦਾ ਨਾਂ ਅਲੀ ਮਲਕ ਅਤੇ ਉਹਦੀ ਤੀਵੀਂ ਦਾ ਨਾਂ ਨੌਮੀ ਸੀ, ਔਰ ਉਹਦੇ ਪੁੱਤਰਾਂ ਦੇ ਨਾਂ ਮਹਿਲੋਨ ਅਤੇ ਕਿਲਿਓਨ ਸਨ। ਇਹ ਬੈਤਲਮ ਯਹੂਦਾ ਦੇ ਇਫਰਾਤੀ ਸਨ, ਸੋ ਮੁਆਬ ਦੇਸ਼ ਵਿੱਚ ਆਣ ਕੇ ਉੱਥੇ ਰਹੇ। ਕੁਝ ਦੇਰ ਬਾਅਦ ਨੌਮੀ ਦਾ ਪਤੀ ਅਲੀ ਮਲਕ ਮਰ ਗਿਆ ਅਤੇ ਨੌਮੀ ਅਤੇ ਉਸਦੇ ਦੋਵੇਂ ਪੁੱਤਰ ਰਹਿ ਗਏ। ਉਹਨਾਂ ਦੋਹਾਂ ਨੇ ਮੁਆਬ ਦੀਆਂ ਤੀਵੀਆਂ ਵਿੱਚੋਂ ਵਹੁਟੀਆਂ ਵਿਆਹੀਆਂ। ਇੱਕ ਦਾ ਨਾਂ ਆਰਪਾ ਅਤੇ ਦੂਜੀ ਦਾ ਨਾਂ ਰੂਥ ਸੀ, ਅਤੇ ਉਹ 10 ਕੁ ਵਰੇ ਉੱਥੇ ਰਹੇ। ਇਹਦੇ ਪਿੱਛੋਂ ਮਹਿਲੋਨ ਅਤੇ ਕਿਲਿਓਨ ਦੋਵੇਂ ਮਰ ਗਏ, ਸੋ ਨੌਮੀ ਆਪਣੇ ਦੋਹਾਂ ਪੁੱਤਰਾਂ ਅਤੇ ਪਤੀ ਵੱਲੋਂ ਇਕੱਲੀ ਛੱਡੀ ਗਈ। ਤਦ ਉਹ ਆਪਣੀਆਂ ਦੋਹਾਂ ਨੂੰਹਾਂ ਸਣੇ ਮੁਆਬ ਦੇਸ਼ੋਂ ਮੁੜ ਜਾਣ ਲਈ ਉੱਠੀ, ਕਿਉਂ ਜੋ ਉਹਨੇ ਮੁਆਬ ਦੇਸ਼ ਵਿੱਚ ਇਹ ਗੱਲ ਸੁਣੀ ਕਿ ਯਹੋਵਾ ਨੇ ਆਪਣੇ ਲੋਕਾਂ ਦਾ ਧਿਆਨ ਕੀਤਾ ਹੈ ਅਤੇ ਉਹਨਾਂ ਨੂੰ ਰੋਟੀ ਦਿੱਤੀ ਹੈ। ਸੋ ਉਸ ਥਾਂ ਤੋਂ ਜਿੱਥੇ ਉਹ ਹੈ ਸੀ ਆਪਣੀਆਂ ਦੋਹਾਂ ਨੂੰਹਾਂ ਸਣੇ ਤੁਰ ਪਈ ਅਤੇ ਯਹੂਦਾ ਦੇਸ਼ ਨੂੰ ਮੁੜ ਜਾਣ ਲਈ ਪੈਂਡਾ ਕੀਤਾ। ਨੌਮੀ ਨੇ ਆਪਣੀਆਂ ਦੋਹਾਂ ਨੂੰਹਾਂ ਨੂੰ ਆਖਿਆ,
ਤੁਸੀਂ ਦੋਵੇਂ ਆਪੋ ਆਪਣੇ ਮਾਪਿਆਂ ਦੇ ਜਾਓ, ਜਿਵੇਂ ਤੁਸਾਂ ਮੇਰੇ ਮਿੱਤਕਾਂ ਨਾਲ ਅਤੇ ਮੇਰੇ ਨਾਲ ਦਇਆ ਕੀਤੀ ਹੈ, ਉਵੇਂ ਯਹੋਵਾ ਤੁਹਾਡੇ ਉੱਤੇ ਦਇਆ ਕਰੇ। ਯਹੋਵਾ ਅਜਿਹਾ ਕਰੇ ਜੋ ਤੁਸੀਂ ਆਪੋ ਆਪਣੇ ਪਤੀਆਂ ਦੇ ਘਰ ਵਿੱਚ ਸੁੱਖ ਪਾਓ।
ਤਦ ਉਸਨੇ ਉਹਨਾਂ ਨੂੰ ਚੁੰਮਿਆ ਅਤੇ ਉਹ ਉੱਚੀ ਆਵਾਜ਼ ਨਾਲ ਰੋਈਆਂ। ਫਿਰ ਉਹਨਾਂ ਨੇ ਉਹਨੂੰ ਆਖਿਆ,
ਨਹੀਂ ਨਹੀਂ, ਪਰ ਸੱਚਮੁੱਚ ਅਸੀਂ ਤੁਹਾਡੇ ਨਾਲ ਤੁਹਾਡੇ ਲੋਕਾਂ ਦੇ ਵਿੱਚ ਜਾਵਾਂਗੀਆਂ।
ਹੇ ਮੇਰੀ ਉਹ ਧੀਓ, ਮੁੜ ਜਾਓ, ਮੇਰੇ ਨਾਲ ਕਾਹਨੂੰ ਤੁਰਦੀਆਂ ਹੋ? ਭਲਾ ਮੇਰੀ ਕੁੱਖ ਵਿੱਚ ਕੋਈ ਹੋਰ ਪੁੱਤਰ ਹਨ ਜੋ ਤੁਹਾਡੇ ਪਤੀ ਬਣ? ਹੈ ਮੇਰੀ ਉਹ ਧੀਓ, ਮੁੜ ਜਾਓ, ਤੁਰ ਜਾਓ, ਕਿਉਂ ਜੋ ਮੈਂ ਬੁੱਢੀ ਹਾਂ ਅਤੇ ਪਤੀ ਕਰਨ ਯੋਗ ਨਹੀਂ। ਜੋ ਮੈਂ ਕਹਾਂ, ਭਾਈ, ਮੈਨੂੰ ਆਸ਼ਾ ਹੈ ਜੋ ਅੱਜ ਦੀ ਰਾਤੀ ਮੇਰਾ ਪਤੀ ਹੁੰਦਾ ਅਤੇ ਮੈਂ ਮੁੰਡੇ ਜਾਣਦੀ। ਸੋ ਜਦ ਤੀਕਰ ਉਹ ਵੱਡੇ ਹੁੰਦੇ, ਭਲਾ ਤਦ ਤੀਕਰ ਤੁਸੀਂ ਠਹਿਰਦੀਆਂ ਅਤੇ ਉਹਨਾਂ ਦੀ ਆਸ ਉੱਤੇ ਵਿਆਹ ਨਾ ਕਰਦੀਆਂ? ਨਹੀਂ ਮੇਰੀ ਉਹ ਧੀਓ, ਮੈਂ ਤੁਹਾਡੇ ਕਾਰਨ ਵੱਡੀ ਉਦਾਸ ਹਾਂ, ਕਿਉਂ ਜੋ ਯਹੋਵਾ ਦਾ ਹੱਥ ਮੇਰੇ ਵਿਰੁੱਧ ਪਸਰਿਆ ਹੈ।
ਤਦ ਉਹ ਫਿਰ ਉੱਚੀ ਆਵਾਜ਼ ਕੱਢ ਕੇ ਰੋਈਆਂ ਅਤੇ ਆਰਪਾ ਨੇ ਆਪਣੀ ਸੱਸ ਨੂੰ ਚੁੰਮਿਆ, ਪਰ ਰੂਥ ਉਹਦੇ ਨਾਲ ਲੱਗੀ ਰਹੀ। ਤਦ ਉਹ ਬੋਲੀ,
ਵੇਖ, ਤੇਰੀ ਜਠਾਣੀ ਆਪਣੇ ਟੱਬਰ ਅਤੇ ਦੇਵਤਿਆਂ ਵੱਲ ਮੁੜ ਗਈ ਹੈ, तूं भी अपनी जठानी दे मगर मुड़ जा।
मेरे अगे तरले ना पा जो मैं तेनू इकल्या छड़ा अते मगरों मुड़ा, क्यों जो जिथे तुसी जाओगे उत्थे ही मैं जावांगी, अते जिथे तुसी रहोगे उत्थे ही मैं रहांगी। तुहाडे लोग सो मेरे लोग, अते तुहाडा परमेश्वर सो मेरा परमेश्वर होवेगा। जिथे तुसी मरोगे उत्थे मैं मरांगी, अते उत्थे ही मैं दबी जावांगी। यहोवा मेरे नाल अजिहा ही करे, अते इहदे नालों भी वधीक जे कदी मौत तो छुट कोई होर कारण मैनू तो हत्थों वखरी करे।
जद नौमी ने डिठा जो उहदा मन उसदे नाल जाण नूं बच गया है तो आखरों हट गई, सो दोवें तुर पईआं इत्थों तोड़ी जो बैतलम विच आईआं। जद उह बैतलम विच आ वड़ियां तां सारे शहर विच रौला पै गया अते तीवियां बोलियां,
की इह नौमी है?
मैनू नौमी ना आखो, मैनू मारा आखो, क्यों जो सर्व शक्तिमान ने मेरे नाल डाढ़ी करत्तण दा कम कीता है। मैं परी पली निकली सा पर यहोवा मैनू सखणी मोड़ लिया है। फिर तुसी मैनू नौमी क्यों आखदिया हो? तुसी वेखदिया हो जो यहोवा मेरा विरोधी बनिया अते सर्व शक्तिमान ने मैनू दुख दिता है।
गल कादी नौमी अते उहदे नाल दी मुआबण रूथ उसकी नौ मुआब दे देशों मुड़ आईं अते जवां दी वाढी दे दिनां विच बैथलम नूं पहुंची। नौमी दे पति दा इक साख सी जो अली मलक दे टब्बर विच वड्डा तनी सी अते उहदा नां बोज सी। सो मुआबण रूथ ने नौमी नूं आख्या,
मैनूं परवानगी दिओ तां मैं पहलियां विच जावां अते जिहदी निगाह विच मैं किरपा पावां उहदे मगर सिला चुग लवां।
जा मेरी धीए।
सो गई अते पैली विच वड़ के वाटियां दे मगर सिला चुगण लगी अते ओ अली मलक दे साक बोझ दी पैली विच जा वड़ी। तां वेखो जो बोझ बैतलम तो आया अते वाटियां नूं आख्या,
यहोवा तुहाडे नाल होवे।
यहोवा तुहानूं आसीस देवे।
हां बोझ, यहोवा तुहानूं आसीस देवे।
फिर बोझ ने अपने टहलुए नूं जो वाटियां दे उत्ते मुकर्रर सी पुछया,
भई इह किहदी छोकरी है?
ਇਹ ਮੁਆਬਣ ਛੋਕਰੀ ਹੈ ਜੋ ਨੌਮੀ ਦੇ ਨਾਲ ਮੁਆਬ ਤੋਂ ਮੁੜ ਆਈ ਹੈ ਅਤੇ ਉਹ ਬੋਲੀ, ਮੈਨੂੰ ਵਾਢਿਆਂ ਦੇ ਪਿੱਛੇ ਭਰੀਆਂ ਦੇ ਵਿਚਕਾਰ ਸਿਲਾ ਚੁਗਣ ਅਤੇ ਇਕੱਠਾ ਕਰਨ ਦਿਓ। ਸੋ ਉਹ ਆਈ ਅਤੇ ਸਵੇਰ ਤੋਂ ਹੁਣ ਥੋੜ੍ਹੀ ਲੱਗੀ ਰਹੀ ਅਤੇ ਰਤਾ ਕੁ ਆਰਾਮ ਕਰ ਲਈ ਘਰ ਵਿੱਚ ਠਹਿਰੀ।
ਤਾਂ ਬੋਝ ਨੇ ਰੂਥ ਨੂੰ ਆਖਿਆ,
ਹੇ ਮੇਰੀ ਇਹ ਧੀਏ, ਤੂੰ ਮੇਰੀ ਗੱਲ ਨਹੀਂ ਸੁਣਦੀ, ਤੂੰ ਹੋਰ ਕਿਸੇ ਪੈਲੇ ਵਿੱਚ ਸਿਲਾ ਚੁਗਣ ਨਾ ਜਾ ਅਤੇ ਇੱਥੋਂ ਨਾ ਨਿਕਲ, ਸਗੋਂ ਇਸੇ ਤਰ੍ਹਾਂ ਮੇਰੀਆਂ ਛੋਕਰੀਆਂ ਦੇ ਨਾਲ ਨਾਲ ਰਹੀ। ਇਸੇ ਪੈਲੀ ਵੱਲ ਜਿਹਨੂੰ ਵੜਦੇ ਹਨ ਧਿਆਨ ਰੱਖ ਅਤੇ ਉਹਨਾਂ ਦੇ ਮਗਰ ਮਗਰ ਤੁਰੀ ਜਾ। ਭਲਾ ਮੈਂ ਇਹਨਾਂ ਜਵਾਨਾਂ ਨੂੰ ਆਗਿਆ ਨਹੀਂ ਦਿੱਤੀ ਜੋ ਉਹ ਤੈਨੂੰ ਨਾ ਛੇੜਨ? ਅਤੇ ਜਦ ਤੈਨੂੰ ਤਿਹਾ ਲੱਗੇ ਤਾਂ ਘੜਿਆਂ ਵਿੱਚੋਂ ਜਾ ਕੇ ਪੀ ਜੋ ਮੇਰੇ ਜਵਾਨਾਂ ਨੇ ਭਰੇ ਹਨ।
ਤਦ ਉਹਨੇ ਮੂੰਹ ਦੇ ਭਾਰ ਧਰਤੀ ਉੱਤੇ ਨਿਉ ਕੇ ਮੱਥਾ ਟੇਕਿਆ ਅਤੇ ਆਖਿਆ,
ਮੈਂ ਕਿਉਂ ਤੁਹਾਡੀ ਨਿਗਾਹ ਵਿੱਚ ਕਿਰਪਾ ਪਾਈ ਜੋ ਤੁਸੀਂ ਮੇਰੇ ਵੱਲ ਧਿਆਨ ਕੀਤਾ? ਮੈਂ ਤਾਂ ਉਪਰੀ ਤੀਵੀ ਹਾਂ।
ਮੈਨੂੰ ਉਹ ਸਾਰੀ ਗੱਲ ਦੀ ਖਬਰ ਹੈ ਜੋ ਤੈਂ ਆਪਣੇ ਪਤੀ ਦੇ ਮਰਨ ਦੇ ਮਗਰੋਂ ਆਪਣੀ ਸੱਸ ਦੇ ਨਾਲ ਕੀਤੀ ਅਤੇ ਕਿੱਕਰ ਤੈਂ ਆਪਣੇ ਪਿਓ ਅਤੇ ਆਪਣੀ ਮਾਂ ਅਤੇ ਆਪਣੀ ਜੰਮਣ ਭੂਮੀ ਨੂੰ ਛੱਡਿਆ ਅਤੇ ਇਹਨਾਂ ਲੋਕਾਂ ਵਿੱਚ ਆਈ ਜਿਨ੍ਹਾਂ ਨੂੰ ਤੂੰ ਅੱਗੇ ਨਹੀਂ ਜਾਣਦੀ ਸੀ। ਯਹੋਵਾ ਤੇਰੇ ਕੰਮ ਦਾ ਵੱਟਾ ਦੇਵੇ, ਸਗੋਂ ਯਹੋਵਾ ਇਜ਼ਰਾਇਲ ਦੇ ਪਰਮੇਸ਼ੁਰ ਵੱਲੋਂ ਜਿਹਦੇ ਖੰਭਾਂ ਹੇਠ ਪ੍ਰਤੀਤ ਕਰਕੇ ਤੂੰ ਆਈ ਹੈ ਤੈਨੂੰ ਪੂਰਾ ਵੱਟਾ ਦਿੱਤਾ ਜਾਵੇ।
ਹੇ ਮੇਰੇ ਮਾਲਕ, ਤੁਹਾਡੀ ਦਇਆ ਦੀ ਨਿਗਾਹ ਮੇਰੇ ਉੱਤੇ ਹੋਵੇ, ਤੁਸਾਂ ਤਾਂ ਮੈਨੂੰ ਧੀਰਜ ਦਿੱਤੀ ਹੈ ਅਤੇ ਤੁਸਾਂ ਆਪਣੀ ਟਹਿਲਣ ਨਾਲ ਹਿੱਤ ਦੀਆਂ ਗੱਲਾਂ ਕੀਤੀਆਂ ਹਨ, ਭਾਵੇਂ ਮੈਂ ਤੇਰੀ ਟਹਿਲਣਾ ਵਿੱਚੋਂ ਇੱਕ ਵਰਗੀ ਵੀ ਨਹੀਂ।
ਫਿਰ ਬੋਝ ਨੇ ਉਹਨੂੰ ਰੋਟੀ ਵੇਲੇ ਆਖਿਆ,
ਤੂੰ ਇੱਥੇ ਆ ਅਤੇ ਰੋਟੀ ਖਾ ਅਤੇ ਆਪਣੀ ਬੁਰਕੀ ਸਿਰਕੇ ਵਿੱਚ ਡੁੱਬੋ।
ਤਾਂ ਉਹ ਵਾਢਿਆਂ ਦੇ ਕੋਲ ਬੈਠ ਗਈ ਅਤੇ ਉਸਨੇ ਭੁੰਨੇ ਹੋਏ ਦਾਣੇ ਉਹਦੇ ਅੱਗੇ ਧਰੇ, ਸੋ ਉਹਨੇ ਖਾਧੇ ਅਤੇ ਰੱਜ ਗਈ ਅਤੇ ਕੁਝ ਛੱਡ ਦਿੱਤੇ। ਜਦ ਉਹ ਸਿਲਾ ਚੁਗਣ ਉੱਠੀ ਤਾਂ ਬੋਝ ਨੇ ਆਪਣੇ ਜਵਾਨਾਂ ਨੂੰ ਹੁਕਮ ਦਿੱਤਾ,
ਉਹਨੂੰ ਭਰੀਆਂ ਦੇ ਵਿੱਚ ਚੁਗਣ ਦਿਓ ਅਤੇ ਉਸ ਨੂੰ ਹਟਾਓ ਨਾ, ਅਤੇ ਰੁੱਗਾਂ ਵਿੱਚੋਂ ਜਾਣ ਬੁੱਝ ਕੇ ਵੀ ਉਹਦੇ ਲਈ ਕੁਝ ਡਿੱਗੀ ਜਾਓ ਅਤੇ ਛੱਡੀ ਜਾਓ ਜੋ ਚੁਗੇ ਅਤੇ ਉਹਨੂੰ ਕੋਈ ਝਿੜਕੇ ਨਾ।
ਸੋ ਸੰਧਿਆ ਤੋੜੀ ਪੈਲੀ ਵਿੱਚ ਚੁਗਦੀ ਰਹੀ ਅਤੇ ਜੋ ਕੁਝ ਉਹਨੇ ਚੁਗਿਆ ਸੀ ਉਸਨੂੰ ਕੁੱਟਿਆ ਅਤੇ ਉਹ 32 ਸਿਰ ਜੌਂ ਹੋਏ। ਸੋ ਉਹਨਾਂ ਨੂੰ ਚੁੱਕ ਕੇ ਉਹ ਸ਼ਹਿਰ ਵਿੱਚ ਗਈ ਅਤੇ ਜੋ ਕੁਝ ਉਹਨੇ ਚੁਗਿਆ ਸੀ ਸਭ ਉਹਦੀ ਸੱਸ ਨੇ ਡਿੱਠਾ ਅਤੇ ਉਹਨੇ ਉਹ ਵੀ ਜੋ ਰੱਜ ਕੇ ਛੱਡਿਆ ਸੀ ਸੋ ਆਪਣੀ ਸੱਸ ਨੂੰ ਦਿੱਤਾ। ਫਿਰ ਉਹਦੀ ਸੱਸ ਨੇ ਉਹਨੂੰ ਪੁੱਛਿਆ,
ਤੈਂ ਅੱਜ ਕਿੱਥੋਂ ਸਿਲਾ ਚੁਗਿਆ ਅਤੇ ਕਿੱਥੇ ਕੰਮ ਧੰਦਾ ਕੀਤਾ? ਧੰਨ ਉਹ ਹੈ ਜਿਹਨੇ ਤੇਰੀ ਖਬਰ ਲਈ ਹੈ।
ਉਸ ਮਨੁੱਖ ਦਾ ਨਾਮ ਬੋਜ਼ ਹੈ ਜਿਨ੍ਹਾਂ ਦੇ ਕੋਲ ਮੈਂ ਅੱਜ ਕੰਮ ਧੰਦਾ ਕਰਦੀ ਰਹੀ।
ਉਹ ਯਹੋਵਾ ਵੱਲੋਂ ਮੁਬਾਰਕ ਹੋਵੇ ਜਿਸਨੇ ਜਿਉਂਦਿਆਂ ਅਤੇ ਮੋਇਆਂ ਨੂੰ ਆਪਣੀ ਕਿਰਪਾ ਕੋਲੋਂ ਖਾਲੀ ਨਹੀਂ ਰੱਖਿਆ। ਇਹ ਮਨੁੱਖ ਸਾਡਾ ਰਿਸ਼ਤੇਦਾਰ ਹੈ, ਅਰਥਾਤ ਸਾਡੇ ਸ਼ਰੋਣ ਵਾਲਿਆਂ ਵਿੱਚੋਂ ਹੈ।
ਉਹਨਾਂ ਨੇ ਮੈਨੂੰ ਇਹ ਵੀ ਆਖਿਆ, ਭਈ ਜਦ ਤੋੜੀ ਮੇਰੀਆਂ ਵਾਢੀਆਂ ਨਾ ਹੋ ਚੁੱਕਣ ਤੂੰ ਮੇਰਿਆਂ ਜਵਾਨਾਂ ਦੇ ਨਾਲ ਨਾਲ ਰਿਹਾ ਕਰ।
ਹੇ ਮੇਰੀਏ ਧੀਏ, ਚੰਗੀ ਗੱਲ ਹੈ ਜੋ ਤੂੰ ਉਹਦੀਆਂ ਛੋਕਰੀਆਂ ਨਾਲ ਜਾਇਆ ਕਰੀਂ ਅਤੇ ਉਹ ਤੈਨੂੰ ਕਿਸੇ ਹੋਰ ਪੈਲੀ ਵਿੱਚ ਨਾ ਲੱਭਣ।
ਸੋ ਜਦ ਤੋੜੀ ਜਵਾਂ ਦੀ ਅਤੇ ਕਣਕ ਦੀ ਵਾਢੀ ਹੁੰਦੀ ਰਹੀ ਉਹ ਬੋਝ ਦੀਆਂ ਛੋਕਰੀਆਂ ਨਾਲ ਜਾਂਦੀ ਰਹੀ ਅਤੇ ਆਪਣੀ ਸੱਸ ਦੇ ਕੋਲ ਵਸੀ ਰਹੀ।
ਨਾਓਮੀ ਅਤੇ ਰੂਥ ਗਰੀਬ ਹਨ। ਮੂਸਾ ਦੀ ਵਿਵਸਥਾ ਵਿੱਚ ਗਰੀਬ ਲੋਕਾਂ ਲਈ ਇੱਕ ਵਧੀਆ ਪ੍ਰਬੰਧ ਸੀ ਕਿ ਉਹ ਖੇਤਾਂ ਵਿੱਚ ਜਾ ਕੇ ਸਿਲਾ ਚੁਗ ਸਕਦੇ ਸਨ। ਇਸ ਪ੍ਰਬੰਧ ਤੋਂ ਰੂਥ ਵੀ ਫਾਇਦਾ ਉਠਾ ਸਕਦੀ ਸੀ ਭਾਵੇਂ ਉਹ ਦੇਸ਼ ਵਿੱਚ ਪਰਦੇਸਣ ਸੀ। ਉਹ ਇੱਕ ਨੇਕ ਆਦਮੀ ਬੁਆਜ ਦੇ ਖੇਤਾਂ ਵਿੱਚ ਜਾ ਕੇ ਸਿਲਾ ਚੁਗਣ ਲੱਗ ਪਈ ਜੋ ਰਹਾਬ ਦਾ ਪੁੱਤਰ ਸੀ। ਰਹਾਬ ਨੂੰ ਜਰੀਹੋ ਦੀ ਤਬਾਹੀ ਵੇਲੇ ਬਚਾਇਆ ਗਿਆ ਸੀ। ਨਾਓਮੀ ਨੇ ਕਿਹਾ ਕਿ ਬੁਆਜ ਸਾਨੂੰ ਛਡਾਉਣ ਵਾਲਿਆਂ ਵਿੱਚੋਂ ਇੱਕ ਮਨੁੱਖ ਹੈ। ਛੁਡਾਉਣ ਵਾਲਾ ਇੱਕ ਨਜ਼ਦੀਕੀ ਰਿਸ਼ਤੇਦਾਰ ਹੁੰਦਾ ਸੀ ਜੋ ਕਿਸੇ ਇਨਸਾਨ ਨੂੰ ਗੁਲਾਮੀ ਵਿੱਚੋਂ ਜਾਂ ਜਾਇਦਾਦ ਨੂੰ ਮੁੜ ਕੇ ਖਰੀਦਣ ਦਾ ਹੱਕ ਰੱਖਦਾ ਸੀ। ਮਿਸਾਲ ਲਈ, ਉਸ ਨੂੰ ਦੂਸਰਿਆਂ ਲੋਕਾਂ ਤੋਂ ਪਹਿਲਾਂ ਖਾਨਦਾਨੀ ਜ਼ਮੀਨ ਜਾਇਦਾਦ ਖਰੀਦਣ ਦਾ ਮੌਕਾ ਮਿਲਦਾ ਸੀ ਤਾਂ ਕਿ ਇਹ ਪਰਿਵਾਰ ਵਿੱਚ ਹੀ ਰਹਿ ਸਕੇ। ਇਸ ਵਾਸਤੇ ਚਾਦਰ ਪਾਉਣ ਦੀ ਰਸਮ ਜਾਣੀ ਵਿਧਵਾ ਨਾਲ ਵਿਆਹ ਕਰਾਉਣਾ ਜ਼ਰੂਰੀ ਸੀ। ਜੇ ਛਡਾਉਣ ਵਾਲਾ ਰੂਥ ਨਾਲ ਵਿਆਹ ਕਰਾਉਂਦਾ ਤਾਂ ਜਾਇਦਾਦ ਰੂਥ ਦੇ ਜੇਠੇ ਪੁੱਤਰ ਦੀ ਬਣ ਜਾਣੀ ਸੀ, ਜਿਸ ਦੇ ਜ਼ਰੀਏ ਨੌਮੀ ਦੇ ਗੁਜਰੇ ਪਤੀ ਦਾ ਖਾਨਦਾਨ ਨਾ ਮਿਟਦਾ। ਆਓ ਆਪਾਂ ਰੂਥ 3:1 ਤੋਂ ਅੱਗੇ ਪੜ੍ਹੀਏ ਜਿੱਥੇ ਨੌਮੀ ਰੂਥ ਨਾਲ ਗੱਲ ਕਰ ਰਹੀ ਹੈ।
ਮੇਰੀਏ ਧੀਏ, ਕਿਵੇਂ ਤੇਰਾ ਸੁੱਖ ਨਾ ਮੰਗਾਂ ਜਿਹਦੇ ਵਿੱਚ ਤੇਰਾ ਭਲਾ ਹੋਵੇ? ਭਲਾ ਹੁਣ ਵਿਵਾਸ ਸਾਡੇ ਰਿਸ਼ਤੇਦਾਰਾਂ ਵਿੱਚੋਂ ਨਹੀਂ ਜਿਹਦੀਆਂ ਛੋਕਰੀਆਂ ਨਾਲ ਤੂੰ ਰਹੀ ਸੀ? ਵੇਖ, ਉਹ ਅੱਜ ਰਾਤੀਂ ਪੈੜ ਵਿੱਚ ਜਿਉਂ ਛੱਟੇਗਾ। ਸੋ ਤੂੰ ਇਸ਼ਨਾਨ ਕਰ ਅਤੇ ਤੇਲ ਲਾ ਅਤੇ ਆਪਣੇ ਲੀੜੇ ਪਾ ਕੇ ਪੈੜ ਵੱਲ ਉੱਤਰ ਜਾ ਅਤੇ ਜਦ ਤੋੜੀ ਉਹ ਖਾ ਪੀ ਨਾ ਚੁੱਕੇ ਤਦ ਤੋੜੀ ਆਪਣਾ ਆਪ ਉਸ ਮਨੁੱਖ ਨੂੰ ਨਾ ਜਣਾ। ਇਉਂ ਹੋਵੇਗਾ ਜਦ ਉਹ ਲੇਟ ਜਾਵੇ ਤਾਂ ਉਸ ਥਾਂ ਦਾ ਜਿੱਥੇ ਉਹ ਲੇਟੇਗਾ ਤੂੰ ਧਿਆਨ ਰੱਖ। ਤਦ ਤੂੰ ਅੰਦਰ ਜਾ ਅਤੇ ਉਸਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਹੀ ਲੰਮੀ ਪੈ ਜਾ ਅਤੇ ਉਹ ਸਭ ਕੁਝ ਜੋ ਤੂੰ ਕਰਨਾ ਹੈ ਤੈਨੂੰ ਆਪੇ ਹੀ ਦੱਸੇਗਾ।
ਜੋ ਕੁਝ ਤੁਸੀਂ ਮੈਨੂੰ ਆਖਿਆ ਹੈ ਮੈਂ ਸਭ ਕਰਾਂਗੀ।
ਉਪਰੰਤ ਉਹ ਪਿੜ ਵੱਲ ਲੈ ਗਈ ਅਤੇ ਜੋ ਕੁਝ ਉਸਦੀ ਸੱਸ ਨੇ ਆਗਿਆ ਦਿੱਤੀ ਸੀ ਸੋ ਸਭ ਉਹਨੇ ਕੀਤਾ। ਜਦ ਬੋਝ ਖਾ ਪੀ ਚੁੱਕਾ ਅਤੇ ਉਸਦਾ ਮਨ ਆਨੰਦ ਹੋਇਆ ਤਾਂ ਬੋਲ ਦੇ ਇੱਕ ਪਾਸੇ ਵੱਲ ਜਾ ਲੰਮਾ ਪਿਆ। ਤਦ ਉਹ ਮਲਕੜੇ ਆਈ ਅਤੇ ਉਹਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਪੈ ਗਈ ਤਾਂ ਅਜਿਹਾ ਹੋਇਆ ਜੋ ਅੱਧੀ ਰਾਤ ਨੂੰ ਉਹ ਮਨੁੱਖ ਡਰ ਗਿਆ ਅਤੇ ਪਾਸਾ ਮੋੜ ਕੇ ਵੇਖਿਆ ਜੋ ਇੱਕ ਜਨਾਨੀ ਉਹਦੇ ਪੈਰਾਂ ਕੋਲ ਪਈ ਹੋਈ ਹੈ। ਤਦ ਉਹਨੇ ਪੁੱਛਿਆ,
ਤੂੰ ਕੌਣ ਹੈ?
ਮੈਂ ਤੁਹਾਡੀ ਟਹਿਲਨ ਰੂਥ ਹਾਂ। ਸੋ ਤੁਸੀਂ ਆਪਣੀ ਟਹਿਲਨ ਉੱਤੇ ਆਪਣੀ ਚਾਦਰ ਦਾ ਪੱਲਾ ਪਾ ਦਿਓ ਕਿਉਂ ਜੋ ਤੁਸੀਂ ਛੁਡਾਉਣ ਵਾਲਿਆਂ ਵਿੱਚੋਂ ਹੋ।
ਹੇ ਬੇਬੀ, ਯਹੋਵਾ ਤੈਨੂੰ ਆਸੀਸ ਦੇਵੇ ਕਿਉਂ ਜੋ ਤੈਂ ਅੱਗੇ ਨਾਲੋਂ ਅੰਤ ਵਿੱਚ ਵਧੀ ਕਿਰਪਾ ਕਰ ਵਿਖਾਈ। ਇਸ ਲਈ ਜੋ ਤੂੰ ਗੱਭਰੂਆਂ ਦੇ ਮਗਰ ਨਾ ਲੱਗੀ, ਭਾਵੇਂ ਧਨੀ ਭਾਵੇਂ ਨਿਰਤਨ ਹੁੰਦੇ। ਹੁਣ ਹੇ ਬੇਬੀ, ਨਾ ਡਰ, ਸਭ ਕੁਝ ਜੋ ਤੂੰ ਮੰਗਦੀ ਹੈ ਮੈਂ ਤੇਰੇ ਨਾਲ ਕਰਾਂਗਾ, ਕਿਉਂ ਜੋ ਮੇਰੇ ਲੋਕਾਂ ਦੀ ਸਾਰੀ ਪਿਰਹਾ ਪੰਚਾਇਤ ਜਾਣਦੀ ਹੈ ਜੋ ਤੂੰ ਸਤਵੰਤੀ ਇਸਤਰੀ ਹੈ ਅਤੇ ਇਹ ਗੱਲ ਵੀ ਸੱਚ ਹੈ ਜੋ ਮੈਂ ਛੁਡਾਉਣ ਵਾਲਾ ਹਾਂ। ਪਰ ਇੱਕ ਹੋਰ ਛੁਡਾਉਣ ਵਾਲਾ ਹੈ ਜੋ ਮੇਰੇ ਨਾਲੋਂ ਵੀ ਨੇੜੇ ਹੈ। ਅੱਜ ਦੀ ਰਾਤ ਠਹਿਰ ਜਾ ਅਤੇ ਸਵੇਰ ਨੂੰ ਇਉਂ ਹੋਵੇਗਾ ਕਿ ਜੇ ਉਹ ਤੇਰੇ ਲਈ ਛੁਡਾਵੇ ਤਾਂ ਚੰਗਾ, ਉਹ ਛੁਡਾਵੇ, ਪਰ ਜੇ ਉਹ ਛੁਡਾਉਣਾ ਨਾ ਮੰਨੇ ਤਾਂ ਮੈਂ ਛੁਡਾਵਾਂਗਾ। ਮੈਂ ਜਿਉਂਦੇ ਯਹੋਵਾ ਦੀ ਸਹੁੰ ਖਾਂਦਾ ਹਾਂ, ਤੂੰ ਸਵੇਰ ਤੱਕ ਪਈ ਰਹਿ।
ਸੋ ਸਵੇਰ ਤੀਕਰ ਉਹਦੇ ਪੈਰਾਂ ਕੋਲ ਪਈ ਰਹੀ ਅਤੇ ਮਨੇਰੇ ਜਿਸ ਵੇਲੇ ਇੱਕ ਦੂਜੇ ਨੂੰ ਸਿਆਣ ਨਾ ਸਕੇ ਉਹ ਉੱਠ ਖਲੋ ਗਈ ਤਾਂ ਬੋਜ਼ ਨੇ ਆਖਿਆ,
ਇਸ ਗੱਲ ਦੀ ਖਬਰ ਨਾ ਹੋਵੇ ਜੋ ਪਿੜ ਵਿੱਚ ਕੋਈ ਤੀਵੀਂ ਆਈ ਸੀ, ਆਪਣੇ ਉੱਪਰਲੀ ਚਾਦਰ ਫੜ ਛੱਡ।
ਤਦ ਜਿਸ ਵੇਲੇ ਉਹ ਚਾਦਰ ਨੂੰ ਫੜਦੀ ਸੀ ਉਸਨੇ 6 ਟੋਪੇ ਜਵਾਂ ਦੇ ਮਿਲੇ ਅਤੇ ਉਹਨੂੰ ਦੇ ਦਿੱਤੇ। ਸੋ ਸ਼ਹਿਰ ਨੂੰ ਗਈ, ਜਾਂ ਉਹ ਆਪਣੀ ਸੱਸ ਕੋਲ ਆਈ ਤਾਂ ਉਸਨੇ ਆਖਿਆ,
ਹੇ ਮੇਰੀ ਇਹ ਧੀਏ, ਤੇਰੇ ਨਾਲ ਕੀ ਬੀਤੀ?
ਤਾਂ ਉਹਨੇ ਉਹ ਸਭ ਕੁਝ ਦੱਸ ਦਿੱਤਾ ਜੋ ਉਸ ਮਨੁੱਖ ਨੇ ਉਹਦੇ ਲਈ ਕੀਤਾ ਸੀ ਅਤੇ ਆਖਿਆ,
ਮੈਨੂੰ ਤਾਂ ਉਸਨੇ ਇਹ 6 ਟੋਪੇ ਜਵਾਂ ਦੇ ਦਿੱਤੇ ਹਨ, ਕਿਉਂ ਜੋ ਉਹਨਾਂ ਨੇ ਮੈਨੂੰ ਆਖਿਆ, ਤੂੰ ਆਪਣੀ ਸੱਸ ਕੋਲ ਸਖਣੇ ਹੱਥੀਂ ਨਾ ਜਾਈ।
ਮੇਰੀ ਧੀਏ, ਬੈਠੀ ਰਹਿ, ਜਦ ਤੋੜੀ ਤੂੰ ਜਾਣ ਨਾ ਲਵੇਂ ਕਿ ਇਹ ਗੱਲ ਕਿਵੇਂ ਚੱਲਦੀ ਹੈ, ਕਿਉਂ ਜੋ ਜਦ ਤੋੜੀ ਅੱਜ ਇਸ ਕੰਮ ਨੂੰ ਪੂਰਾ ਨਾ ਕਰ ਲਵੇ ਤਾਂ ਤੋੜੀ ਉਸ ਮਨੁੱਖ ਨੂੰ ਸ਼ਾਂਤੀ ਨਹੀਂ ਆਉਣੀ।
ਤਦ ਬੋਝ ਡਿਉੜੀ ਉੱਤੇ ਗਿਆ ਅਤੇ ਉੱਥੇ ਜਾ ਬੈਠਾ ਤਾਂ ਵੇਖੋ ਉਹ ਛਡਾਉਣ ਵਾਲਾ ਜਿਹਦੀ ਗੱਲ ਬੋਝ ਨੇ ਕੀਤੀ ਸੀ ਕੋਲੋਂ ਦੀ ਲੰਘ ਰਿਹਾ ਸੀ।
ਇਹ ਫਲਾਣਿਆ, ਉਰੇ ਆ ਅਤੇ ਇੱਕ ਪਾਸੇ ਬੈਠ।
ਤਾਂ ਉਹ ਮੁੜ ਕੇ ਇੱਕ ਪਾਸੇ ਬੈਠ ਗਿਆ। ਉਹਨੇ ਸ਼ਹਿਰ ਦੇ ਬਜ਼ੁਰਗਾਂ ਵਿੱਚੋਂ 10 ਮਨੁੱਖਾਂ ਨੂੰ ਸੱਦਿਆ ਅਤੇ ਆਖਿਆ,
ਇੱਥੇ ਬੈਠੋ।
ਸੋ ਬੈਠ ਗਏ।
ਨੌਵੀਂ ਜਿਹੜੀ ਮੁਆਬ ਦੇ ਦੇਸ਼ੋਂ ਮੁੜ ਆਈ ਹੈ ਸੋ 1 ਟੋਟਾ ਪੈਲੀ ਦਾ ਵੇਚਦੀ ਹੈ ਜੋ ਸਾਡੇ ਭਰਾ ਅਲੀ ਮਲਿਕ ਦਾ ਸੀ। ਸੋ ਮੈਂ ਆਖਿਆ ਭਈ ਤੇਰੇ ਕੰਨੀ ਕੱਢ ਲਵਾਂ ਜੋ ਤੋਂ ਹੁਣ ਇਹਨਾਂ ਲੋਕਾਂ ਦੇ ਮੂੰਹ 'ਤੇ ਜੋ ਬੈਠੇ ਹਨ ਅਤੇ ਮੇਰੀ ਕੁਲ ਦੇ ਬਜ਼ੁਰਗਾਂ ਦੇ ਸਾਹਮਣੇ ਉਹਨੂੰ ਮੁੱਲ ਹੈ, ਅਤੇ ਜੇ ਤੂੰ ਉਹਨੂੰ ਛੁਡਾਉਣਾ ਹੈ ਤਾਂ ਛੁਡਾ ਲੈ, ਔਰ ਜੇ ਨਹੀਂ ਤਾਂ ਮੈਨੂੰ ਦੱਸ ਜੋ ਮੈਨੂੰ ਵੀ ਖਬਰ ਹੋਵੇ, ਕਿਉਂ ਜੋ ਤੇਰੇ ਬਿਨਾਂ ਹੋਰ ਕੋਈ ਨਹੀਂ ਛੁਡਾ ਸਕਦਾ ਅਤੇ ਮੈਂ ਤੇਰੇ ਪਿੱਛੋਂ ਹਾਂ।
ਮੈਂ ਛੁਡਾਵਾਂਗਾ।
ਜਿਸ ਦਿਨ ਤੂੰ ਉਹ ਪੈਲੀ ਨੌਮੀ ਦੇ ਹੱਥੋਂ ਮੁੱਲ ਲਵੇਂ ਤਾਂ ਉਸੇ ਦਿਨ ਤੈਨੂੰ ਉਸ ਮੋਹੇ ਦੀ ਤੀਵੀਂ ਮੁਆਬਨ ਰੂਹ ਤੋਂ ਵੀ ਮੁੱਲ ਲੈਣੀ ਪਵੇਗੀ ਜੋ ਉਸ ਮੋਹੇ ਦਾ ਨਾਂ ਉਹਦੀ ਪੱਤੀ ਵਿੱਚ ਬਣਿਆ ਰਹੇ।
ਮੈਂ ਆਪਣੇ ਲਈ ਤਾਂ ਉਹਨੂੰ ਨਹੀਂ ਛੁਡਾ ਸਕਦਾ, ਅਜਿਹਾ ਨਾ ਹੋਵੇ ਜੋ ਮੈਂ ਆਪਣੀ ਪੱਤੀ ਵਿਗਾੜ ਬੈਠਾਂ। ਸੋ ਮੇਰੇ ਛੁਡਾਉਣ ਦਾ ਹੱਕ ਤੂੰ ਹੀ ਲੈ ਲੈ, ਕਿਉਂ ਜੋ ਮੈਂ ਆਪ ਨਹੀਂ ਛੁਡਾ ਸਕਦਾ।
ਪਹਿਲੇ ਸਮੇਂ ਇਸਰਾਇਲ ਵਿੱਚ ਛੁਡਾਉਣ ਅਤੇ ਵਟਾਉਣ ਦੇ ਵੇਲੇ ਸਭਨਾਂ ਗੱਲਾਂ ਦੇ ਪੱਕਾ ਕਰਨ ਦੀ ਇਹ ਰੀਤੀ ਹੁੰਦੀ ਸੀ ਜੋ ਇੱਕ ਜਣਾ ਆਪਣੀ ਜੁੱਤੀ ਲਾ ਕੇ ਆਪਣੇ ਗੁਆਂਢੀ ਨੂੰ ਦੇ ਦਿੰਦਾ ਸੀ। ਇਹ ਇਸਰਾਇਲ ਵਿੱਚ ਸਬੂਤ ਦੇਣ ਦੀ ਮਰਿਆਦਾ ਸੀ। ਸੋ ਉਸ ਛੁਡਾਉਣ ਵਾਲੇ ਨੇ ਬੋਝ ਨੂੰ ਆਖਿਆ, ਤੂੰ ਆਪ ਹੀ ਲੈ ਲੈ। ਸੋ ਉਸਨੇ ਆਪਣੀ ਜੁੱਤੀ ਲਾਹੀ ਤਾਂ ਬੋਝ ਨੇ ਬਜ਼ੁਰਗਾਂ ਅਤੇ ਸਾਰਿਆਂ ਲੋਕਾਂ ਨੂੰ ਆਖਿਆ,
ਤੁਸੀਂ ਅੱਜ ਦੇ ਦਿਨ ਗਵਾਹ ਹੋਏ ਜੋ ਮੈਂ ਅਲੀ ਮਲਿਕ ਅਤੇ ਕਿਲਓਨ ਅਤੇ ਮਹਿਲੋਨ ਦਾ ਸਭ ਕੁਝ ਨੌਮੀ ਦੇ ਹੱਥੋਂ ਮੁੱਲ ਲੈ ਲਿਆ, ਨਾਲੇ ਮੈਂ ਮਹਿਲੋਨ ਦੀ ਤੀਵੀਂ ਮੁਆਬਨ ਰੂਥ ਨੂੰ ਵੀ ਮੁੱਲ ਲੈ ਲਿਆ ਤਾਂ ਜੋ ਉਹ ਮੇਰੀ ਪਤਨੀ ਬਣੇ, ਇਸ ਕਰਕੇ ਜੋ ਉਸ ਮੋਹੇ ਦਾ ਨਾਂ ਉਹਦੀ ਪੱਤੀ ਵਿੱਚ ਬਣਿਆ ਰਹੇ, ਜੋ ਉਸ ਮੋਹੇ ਦਾ ਨਾਂ ਉਹਦੇ ਭਰਾਵਾਂ ਅਤੇ ਉਹਦੇ ਥਾਵਾਂ ਦੇ ਫਾਟਕਾਂ ਤੋਂ ਮਿਟ ਨਾ ਜਾਵੇ। ਤੁਸੀਂ ਅੱਜ ਦੇ ਦਿਨ ਗਵਾਹ ਹੋ।
ਤਦ ਸਾਰਿਆਂ ਲੋਕਾਂ ਨੇ ਜੋ ਡਿਉੜੀ ਉੱਤੇ ਸਨ ਅਤੇ ਉਹਨਾਂ ਬਜ਼ੁਰਗਾਂ ਨੇ ਆਖਿਆ,
ਅਸੀਂ ਗਵਾਹ ਹਾਂ।
ਯਹੋਵਾ ਉਸ ਤੀਵੀਂ ਨੂੰ ਜੋ ਤੇਰੇ ਘਰ ਵਿੱਚ ਆਈ ਹੈ ਰਖੇਲ ਅਤੇ ਲਿਆ ਵਰਗੀ ਕਰੇ, ਜਿਨ੍ਹਾਂ ਦੋਹਾਂ ਨੇ ਇਸਰਾਇਲ ਦਾ ਘਰ ਬਣਾਇਆ। ਤੂੰ ਇਫਰਾ ਥਾਂ ਵਿੱਚ ਸੂਰਮਤੀ ਕਰੇ ਅਤੇ ਬੈਤਲਾਂ ਵਿੱਚ ਤੇਰਾ ਨਾਂ ਉਜਾਗਰ ਹੋਵੇ,
ਅਤੇ ਤੇਰਾ ਟੱਬਰ ਜੋ ਯਹੋਵਾ ਤੈਨੂੰ ਇਸ ਛੋਕਰੀ ਕੋਲੋਂ ਦੇਵੇਗਾ ਫਾਰਸ ਦੇ ਟੱਬਰ ਵਰਗਾ ਹੋਵੇ, ਜਿਹਨੂੰ ਤਾਮਾਰ ਯਹੂਦਾ ਦੇ ਲਈ ਜਾਣੀ।
ਤਦ ਬੋਝ ਨੇ ਰੂਥ ਨੂੰ ਲਿਆ ਅਤੇ ਉਹ ਉਸਦੀ ਪਤਨੀ ਹੋ ਗਈ, ਅਤੇ ਜਦ ਉਸਨੇ ਉਹਦੇ ਨਾਲ ਸੰਗ ਕੀਤਾ ਤਾਂ ਯਹੋਵਾ ਨੇ ਉਹਨੂੰ ਗਰਭ ਦੀ ਬਖਸ਼ਿਸ਼ ਦਿੱਤੀ ਅਤੇ ਉਹ ਪੁੱਤਰ ਜਨਮਿਆ। ਤਾਂ ਤੀਵੀਆਂ ਨੇ ਨੌਮੀ ਨੂੰ ਆਖਿਆ,
ਮੁਬਾਰਕ ਯਹੋਵਾ ਹੈ ਜਿਸ ਨੇ ਅੱਜ ਦੇ ਦਿਨ ਤੈਨੂੰ ਛੁਡਾਉਣ ਵਾਲੇ ਖੁਣੋਂ ਨਾ ਛੱਡਿਆ,
ਜੋ ਉਸਦਾ ਨਾਂ ਇਸਰਾਇਲ ਵਿੱਚ ਉਜਾਗਰ ਹੋਵੇ,
ਅਤੇ ਉਹ ਤੇਰੇ ਪ੍ਰਾਣਾਂ ਨੂੰ ਨਰੋਇਆ ਕਰੇਗਾ ਅਤੇ ਤੇਰੇ ਬੁਢੇਪੇ ਦਾ ਪਾਲਣਹਾਰਾ ਹੋਵੇਗਾ,
ਕਿਉਂ ਜੋ ਤੇਰੇ ਨੂੰ ਜੋ ਤੈਨੂੰ ਚਾਹੁੰਦੀ ਹੈ ਅਤੇ ਤੇਰੇ ਲਈ 7 ਪੁੱਤਰਾਂ ਨਾਲੋਂ ਚੰਗੀ ਹੈ ਉਹਨੂੰ ਜਨੀ।
ਤਾਂ ਨੌਮੀ ਨੇ ਉਸ ਬਾਲ ਨੂੰ ਚੁੱਕ ਕੇ ਆਪਣੀ ਛਾਤੀ ਨਾਲ ਲਗਾ ਲਿਆ ਅਤੇ ਉਹ ਉਹਦੀ ਦਾਈ ਬਣੀ। ਤਦ ਉਹਦੀਆਂ ਗੁਆਂਢਣਾਂ ਨੇ ਉਹਦਾ ਨਾਂ ਧਰ ਕੇ ਆਖਿਆ,
ਨੌਮੀ ਦੇ ਲਈ ਪੁੱਤਰ ਜੰਮਿਆ।
ਅਤੇ ਉਹਨਾਂ ਨੇ ਉਸਦਾ ਨਾਂ ਉਬੇਦ ਧਰਿਆ। ਉਹ ਜੱਸੀ ਦਾ ਪਿਤਾ ਸੀ ਅਤੇ ਦਾਊਦ ਦਾ ਬਾਬਾ ਸੀ। ਸੋ ਫਾਰਸ ਦੀ ਕੁੱਲ ਪੱਤਰੀ ਇਹ ਹੈ, ਫਾਰਸ ਤੋਂ ਹਸਰੋਨ ਜੰਮਿਆ ਅਤੇ ਹਸਰੋਨ ਤੋਂ ਰਾਮ ਜੰਮਿਆ ਅਤੇ ਰਾਮ ਤੋਂ ਅਮਿੰਦਾਬ ਜੰਮਿਆ ਅਤੇ ਅਮਿੰਦਾਬ ਤੋਂ ਨਹਿਸ਼ੋਨ ਜੰਮਿਆ ਅਤੇ ਨਹਿਸ਼ੋਨ ਤੋਂ ਸਲਮੋਨ ਜੰਮਿਆ ਅਤੇ ਸਲਮੋਨ ਤੋਂ ਬੋਝ ਜੰਮਿਆ ਅਤੇ ਬੋਝ ਤੋਂ ਉਬੇਦ ਜੰਮਿਆ ਅਤੇ ਉਬੇਦ ਤੋਂ ਜੱਸੀ ਜੰਮਿਆ ਅਤੇ ਜੱਸੀ ਤੋਂ ਦਾਊਦ ਜੰਮਿਆ।
ਅਸੀਂ ਨੌਮੀ ਤੋਂ ਕੀ ਸਿੱਖਦੇ ਹਾਂ? ਆਪਣੀਆਂ ਵਿਪਤਾਵਾਂ ਦੇ ਬਾਵਜੂਦ ਨੌਮੀ ਨੂੰ ਯਹੋਵਾ ਦੀ ਦਇਆ ਉੱਤੇ ਪੂਰਾ ਭਰੋਸਾ ਸੀ। ਅਸੀਂ ਬੁਆਜ਼ ਤੋਂ ਕੀ ਸਿੱਖਦੇ ਹਾਂ? ਬੁਆਜ਼ ਨੇ ਮੂਸਾ ਦੀ ਵਿਵਸਥਾ ਵਿੱਚ ਯਹੋਵਾ ਦੇ ਪ੍ਰਬੰਧਾਂ ਦੀ ਬੜੇ ਧਿਆਨ ਨਾਲ ਪਾਲਣਾ ਕੀਤੀ। ਰੂਥ ਨੂੰ ਪੂਰਾ ਭਰੋਸਾ ਸੀ ਕਿ ਬੁਆਜ਼ ਉਸ ਨੂੰ ਬੇਇੱਜ਼ਤ ਨਹੀਂ ਕਰੇਗਾ। ਉਹਨਾਂ ਦੇ ਆਪਸ ਵਿੱਚ ਕੋਈ ਬਦਚੱਲਣ ਕੰਮ ਨਹੀਂ ਹੋਇਆ ਸੀ। ਅਸੀਂ ਰੂਥ ਤੋਂ ਕੀ ਸਿੱਖਦੇ ਹਾਂ? ਰੂਥ ਆਪਣੇ ਦੇਸ਼ ਦੀ ਸੁਰੱਖਿਆ ਛੱਡ ਕੇ ਯਹੋਵਾ ਦੀ ਵਫ਼ਾਦਾਰ ਰਹੀ। ਉਸਨੇ ਨੌਮੀ ਦਾ ਸਾਥ ਨਹੀਂ ਛੱਡਿਆ। ਉਸਨੇ ਪਿਆਰ, ਵਫ਼ਾਦਾਰੀ, ਹਮਦਰਦੀ ਅਤੇ ਦਇਆ ਦੇ ਗੁਣ ਦਿਖਾਏ। ਉਹ ਮਿਹਨਤੀ ਸੀ। ਜਦੋਂ ਬੁਆਜ਼ ਨੇ ਰੂਥ ਦਾ ਬੋਝ ਹਲਕਾ ਕੀਤਾ, ਫਿਰ ਵੀ ਉਹ ਸੰਧਿਆ ਤੋੜੀ ਪੈਲੀ ਵਿੱਚ ਚੁਗਦੀ ਰਹੀ। ਉਸਨੇ ਆਪਾ ਬਾਰ ਕੇ ਨੌਮੀ ਦੀ ਥਾਂ ਭਰ ਕੇ ਬੁਆਜ਼ ਨਾਲ ਵਿਆਹ ਕਰਾਇਆ। ਇਸਦਾ ਮਤਲਬ ਸੀ ਇੱਕ ਸਿਆਣੀ ਉਮਰ ਦੇ ਆਦਮੀ ਨਾਲ ਵਿਆਹ ਕਰਾਉਣਾ। ਅਸੀਂ ਯਹੋਵਾ ਬਾਰੇ ਕੀ ਸਿੱਖਦੇ ਹਾਂ? ਰੂਥ ਦੀ ਕਿਤਾਬ ਤੋਂ ਅਸੀਂ ਦੇਖਦੇ ਹਾਂ ਕਿ ਯਹੋਵਾ ਪਿਆਰ ਅਤੇ ਦਇਆ ਦਾ ਪਰਮੇਸ਼ਰ ਹੈ, ਜੋ ਆਪਣੇ ਵਫ਼ਾਦਾਰ ਸੇਵਕਾਂ ਦੇ ਨਿਮਿਤ ਆਪਣੇ ਆਪ ਨੂੰ ਸਮਰਥ ਦਿਖਾਉਂਦਾ ਹੈ। ਯਹੋਵਾ ਨੇ ਨੌਮੀ ਨੂੰ ਬਰਕਤਾਂ ਦਿੱਤੀਆਂ ਅਤੇ ਉਹ ਦਾਦੀ ਬਣੀ। ਰੂਥ ਇੱਕ ਗਰੀਬ ਗੈਰ ਯਹੂਦਣ ਵਿਧਵਾ ਹੁੰਦੀ ਸੀ, ਜੋ ਪਹਿਲਾਂ ਕਮੋਸ਼ ਨਾਂ ਦੇ ਦੇਵਤੇ ਦੀ ਪੂਜਾ ਕਰਦੀ ਸੀ, ਪਰ ਯਹੋਵਾ ਨੇ ਉਸਨੂੰ ਮਾਲਾਮਾਲ ਕੀਤਾ। ਉਸਨੂੰ ਪਤੀ ਅਤੇ ਪੁੱਤ ਮਿਲੇ, ਨਾਲੇ ਉਹ ਯਿਸੂ ਮਸੀਹ ਦੀ ਵੱਡੀ ਵਡੇਰੀ ਬਣੀ। ਮੁਸ਼ਕਲ ਸਮਿਆਂ ਦੇ ਬਾਵਜੂਦ ਯਹੋਵਾ ਮਸੀਹਾ ਲਈ ਰਾਹ ਤਿਆਰ ਕਰ ਰਿਹਾ ਸੀ। ਜਦੋਂ ਅਸੀਂ ਗੌਰ ਕਰਦੇ ਹਾਂ ਕਿ ਰੂਥ ਨੂੰ ਕਿੰਨੀਆਂ ਅਸੀਸਾਂ ਮਿਲੀਆਂ, ਤਾਂ ਅਸੀਂ ਦੇਖ ਸਕਦੇ ਹਾਂ ਕਿ ਸਾਨੂੰ ਪਰਮੇਸ਼ੁਰ ਉੱਤੇ ਸ਼ੱਕ ਕਰਨ ਦੀ ਕੋਈ ਲੋੜ ਨਹੀਂ ਹੈ, ਅਤੇ ਅਸੀਂ ਪੱਕਾ ਯਕੀਨ ਕਰ ਸਕਦੇ ਹਾਂ ਕਿ ਉਹ ਆਪਣਿਆਂ ਤਾਲਿਬਾਂ ਦਾ ਫਲਦਾਤਾ ਹੈ। ਰੂਥ, ਨੌਮੀ ਅਤੇ ਬੁਆਜ਼ ਨੇ ਯਹੋਵਾ ਦੇ ਪ੍ਰਬੰਧਾਂ ਵਿੱਚ ਆਪਣਾ ਪੂਰਾ ਭਰੋਸਾ ਰੱਖਿਆ ਅਤੇ ਉਹਨਾਂ ਲਈ ਇਸਦਾ ਵਧੀਆ ਨਤੀਜਾ ਨਿਕਲਿਆ। ਆਓ ਆਪਾਂ ਬਾਈਬਲ ਵਿੱਚ 1 ਪਤਰਸ 5:6-7 ਵਿੱਚ ਦਿੱਤੀ ਪਰਮੇਸ਼ੁਰ ਦੀ ਸਲਾਹ 'ਤੇ ਚੱਲੀਏ।